ਸਾਜੀ, ਸੰਤ ਸਿੰਘ ਪਾਸ ਦਾ ਗੋਲਡਨ ਢਾਡੀ ਜਥਾ ਸੰਗਤਾਂ ਨਾਲ ਫਤਿਹ ਸਾਂਝੀ ਕਰ ਰਿਹਾ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਦੀਵਾਨ ਵਿੱਚ ਉਸ ਅਨੋਖੇ ਰਿਸ਼ਤੇ ਦੀ ਕਹਾਣੀ ਪੇਸ਼ ਕਰਨ ਜਾ ਰਿਹਾ ਹਾਂ ਜਿਸ ਰਿਸ਼ਤੇ ਦਾ ਨਾਂ ਲਿਆ ਸੀਸ ਚੁੱਕ ਜਾਂਦਾ ਹੈ। ਉਹ ਰਿਸ਼ਤਾ ਹੈ ਮਾਂ। ਮਾਂ ਆਖਿਆ ਇੱਕ ਵਾਰ ਕਾਲ ਦੇ ਵਿੱਚ ਠੰਡ ਪੈ ਜਾਂਦੀ ਹੈ, ਕਿਤੇ 80 ਸਾਲ ਦਾ ਬਜ਼ੁਰਗ ਤੁਰਿਆ ਜਾ ਰਿਹਾ ਹੋਵੇ, ਘਰ ਵਿੱਚ ਪੁੱਤ ਹੋਣ ਪੋਤੇ ਹੋਣ, ਅਚਾਨਕ ਠੇਡਾ ਵੱਜੇ, ਡਿੱਗਦਿਆਂ ਸਾਰ ਮੂੰਹ 'ਚ ਸ਼ਬਦ ਨਿਕਲਦਾ ਹੈ ਮਾਂ। ਪਰ ਸੰਸਾਰ ਦੀ ਇੱਕ ਅਟਲ ਸੱਚਾਈ ਹੈ, ਹੁਸਨ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਭਣੇ। ਬਾਬਾ ਫਰੀਦ ਜੀ ਬੜਾ ਸੋਹਣਾ ਕਹਿ ਗਏ ਨੇ, ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣੇ ਹੋਏ। ਕਹਿੰਦੇ ਨੇ ਅਕਬਰ ਬਾਦਸ਼ਾਹ ਦੀ ਮਾਂ ਦਾ ਦੇਹਾਂਤ ਹੋ ਗਿਆ, ਅਕਬਰ ਬਾਦਸ਼ਾਹ ਦਾ ਰੋਣਾ ਬੰਦ ਨਾ ਹੋਵੇ। ਵਜ਼ੀਰ ਆਏ, ਆਖਣ ਲੱਗੇ ਬਾਦਸ਼ਾਹ ਸਲਾਮਤ, ਮਾਵਾਂ ਸਾਰਿਆਂ ਦੀਆਂ ਮਰਦੀਆਂ ਨੇ, ਤੇਰੀ ਮਾਂ ਕੋਈ ਅਨੋਖੀ ਮਾਂ ਨਹੀਂ ਮਰੀ, ਆਹ ਰਾਜ ਦੇ ਕੰਮ ਕਾਜ ਨੂੰ ਸੰਭਾਲ। ਅਕਬਰ ਬਾਦਸ਼ਾਹ ਆਖਣ ਲੱਗਾ, ਭਲਿਓ ਲੋਕੋ, ਮੇਰੀ ਮਾਂ ਮੇਰੇ ਕੋਲੋਂ ਕੁਝ ਖੋ ਕੇ ਲੈ ਗਈ। ਵਜ਼ੀਰ ਹੈਰਾਨ ਹੋਏ, ਆਖਣ ਲੱਗੇ ਬਾਦਸ਼ਾਹ ਸਲਾਮਤ, ਕੀ ਕਿਸੇ ਖਜ਼ਾਨੇ ਦਾ ਭੇਦ ਤੁਹਾਡੀ ਮਾਂ ਕੋਲ ਸੀ ਜਿਹੜਾ ਬਿਨਾਂ ਦੱਸਿਆਂ ਅਕਾਲ ਚਲਾਉਣਾ ਕਰ ਗਈ? ਅਕਬਰ ਬਾਦਸ਼ਾਹ ਆਖਣ ਲੱਗਾ, ਜੇ ਖਜ਼ਾਨਾ ਹੁੰਦਾ ਤਾਂ ਗੱਲ ਹੀ ਕੁਝ ਨਹੀਂ ਸੀ, ਅਤੇ ਫਿਰ ਕੋਈ ਅਨੋਖਾ ਰਾਜ? ਉਹ ਨਹੀਂ, ਅਤੇ ਫਿਰ ਤੇਰੇ ਕੋਲੋਂ ਤੇਰੀ ਮਾਂ ਲੈ ਕੇ ਕੀ ਚਲੇ ਗਈ? ਤੇਰੇ ਕੋਲ ਰਾਜ, ਭਾਗ, ਤਾਜ, ਤਖਤ। ਅਕਬਰ ਬਾਦਸ਼ਾਹ ਆਖਣ ਲੱਗਾ, ਉਹ ਦੁਨੀਆ ਵਾਲਿਓ, ਮੇਰੀ ਮਾਂ ਮੈਨੂੰ ਅੱਕੂ ਕਹਿਣ ਦਾ ਹੱਕ ਖੋ ਕੇ ਲੈ ਗਈ ਏ, ਹੁਣ ਮੈਨੂੰ ਸੰਸਾਰ 'ਤੇ ਕਿਸੇ ਨੇ ਅੱਕੂ ਨਹੀਂ ਆਖਣਾ। ਉਹ ਰਿਸ਼ਤੇ ਲੱਖਾਂ ਸੰਸਾਰ ਦੇ ਹੈ ਗੂੜੇ, ਰਿਸ਼ਤਾ ਕੋਈ ਨਹੀਂ ਮਾਂ ਦੇ ਸਾਕ ਵਰਗਾ। ਪੁੱਤ ਭਾਵੇਂ ਜ਼ਮਾਨੇ ਦਾ ਬਲੀ ਹੋਵੇ, ਹੁੰਦਾ ਮਾਂ ਦੇ ਪੈਰਾਂ ਦੀ ਖਾਕ ਵਰਗਾ।
ਕਿਹੋ ਜਿਹਾ
ਪਿਆ।
ਸਤਿਕਾਰ ਵਧਾ ਦਿੱਤਾ ਹੈ ਨਾ, ਉੱਥੇ ਅਸੀਂ ਇਸ ਪਵਿੱਤਰ ਰਿਸ਼ਤੇ ਮਾਂ ਦਾ ਸਤਿਕਾਰ ਬਹੁਤ ਘੱਟ ਕਰ ਰਹੇ ਹਾਂ। ਅਫਸੋਸ ਦੀ ਗੱਲ ਹੈ, ਇਹ ਇੱਕ ਸੀਨਰੀ ਦਿਖਾ ਰਹੇ ਹਾਂ ਜਿਵੇਂ ਟੈਲੀਵਿਜ਼ਨ ਵਿੱਚ ਫਿਲਮ ਆਉਂਦੀ ਹੈ ਨਾ, ਇਸ ਤਰ੍ਹਾਂ ਇੱਕ ਫਿਲਮ ਦਿਖਾਉਣ ਦਾ ਯਤਨ ਕਰਾਂਗਾ। ਇਹ ਦ੍ਰਿਸ਼ ਤੁਹਾਡੇ ਘਰ ਦਾ ਵੀ ਹੈ ਤੇ ਮੇਰੇ ਘਰ ਦਾ ਵੀ ਹੈ। ਖਿਆਲ ਦੇਣਾ, ਇੱਕ ਬਹੁਤ ਵੱਡੀ ਕੋਠੀ ਹੈ, ਆਲੀਸ਼ਾਨ ਕਮਰੇ ਬਣੇ ਹੋਏ ਨੇ, ਏਅਰ ਕੰਡੀਸ਼ਨਰ ਲੱਗੇ ਹੋਏ ਨੇ, ਇੱਕ ਪਾਸੇ ਮਰੂਤੀ ਕਾਰ ਵੀ ਖੜੀ ਹੈ। ਉਸ ਕੋਠੀ ਦੀ ਇੱਕ ਡਿਉੜੀ ਹੈ ਜਿਹਦਾ ਦਰਵਾਜ਼ਾ ਬਾਹਰ ਸੜਕ ਵਾਲੇ ਪਾਸੇ ਖੁੱਲ੍ਹਦਾ ਹੈ। ਉਸ ਡਿਉੜੀ ਦੇ ਇੱਕ ਪਾਸੇ ਦੀ ਨਾਲੀ ਜਾਂਦੀ ਹੈ ਜਿਹਨੂੰ ਵਹਿਣੀ ਵੀ ਆਖਦੇ ਹਨ। ਇਸ ਨਾਲੀ ਰਾਹੀਂ, ਇਸ ਵਹਿਣੀ ਰਾਹੀਂ ਕੋਠੀ ਦਾ ਗੰਦਾ ਪਾਣੀ ਜਾਂਦਾ ਹੈ। ਉਸ ਵਹਿਣੀ ਦੇ ਉੱਪਰ, ਉਸ ਨਾਲੀ ਦੇ ਉੱਪਰ ਇੱਕ ਟੁੱਟੀ ਜਿਹੀ ਮੰਜੀ ਪਈ ਹੈ ਤੇ ਉਸ ਮੰਜੀ ਦੇ ਉੱਪਰ ਇੱਕ ਪਿੰਜਰ ਪਿਆ, ਕੋਈ ਕੋਈ ਸਾਹ ਲੈ ਰਿਹਾ ਹੈ, ਜਿਸ ਪਿੰਜਰ ਦਾ ਨਾਂ ਹੈ ਮਾਂ। ਜਿਹੜੀ ਕਦੀ ਕੋਠੀ ਦੀ ਮਾਲਕ ਸੀ, ਅੱਜ ਨੌ ਤੇ ਪੁੱਤ ਨੇ ਮੰਜੀ ਨਾਲੀ ਉੱਤੇ ਡਾਈ ਏ। ਦੁਨੀਆਂ ਵਾਲਿਓ, ਮਾਂ ਦੇ ਥੁੱਕ ਕੋਲੋਂ ਡਰ ਲੱਗਦਾ ਏ। ਜਿਸ ਮਾਂ ਨੇ ਆਪਣੇ ਪੁੱਤ ਦਾ ਗੰਦ ਇਹਨਾਂ ਹੱਥਾਂ ਨਾਲ ਚੁੱਕਿਆ ਸੀ, ਅੱਜ ਉਹ ਪੁੱਤ ਮਾਂ ਦੇ ਥੁੱਕ ਕੋਲੋਂ ਡਰ ਰਿਹਾ ਏ। ਕਹਿੰਦੇ ਨੇ ਅਕਬਰ ਬਾਦਸ਼ਾਹ ਦਾ ਬਿਸਤਰਾ ਉਹਦੇ ਨੌਕਰ ਵਿਛਾਇਆ ਕਰਦੇ ਸਨ। ਕੀ ਹੋਇਆ, ਇੱਕ ਦਿਨ ਨੌਕਰਾਂ ਕੋਲੋਂ ਬਿਸਤਰੇ ਦੇ ਵਿੱਚ ਇੱਕ ਰੋੜੀ ਰਹਿ ਗਈ। ਅਕਬਰ ਬਾਦਸ਼ਾਹ ਰਾਤ ਨੂੰ ਬਿਸਤਰੇ ਤੇ ਆਰਾਮ ਕਰਨ ਲਈ ਪਿਆ, ਚੰਗੀ ਤਰ੍ਹਾਂ ਨੀਂਦ ਨਾ ਆ ਸਕੀ। ਅੰਮ੍ਰਿਤ ਵੇਲਾ ਹੋਇਆ, ਉਹਨਾਂ ਨੌਕਰਾਂ ਨੂੰ ਫਾਲਨ ਕਰ ਲਿਆ ਜਿਹਨਾਂ ਨੌਕਰਾਂ ਨੇ ਰਾਤੀ ਬਿਸਤਰਾ ਵਿਛਾਇਆ ਸੀ, ਸਜ਼ਾ ਦੇ ਦਿੱਤੀ। ਇਸ ਗੱਲ ਦਾ ਪਤਾ ਅਕਬਰ ਬਾਦਸ਼ਾਹ ਦੀ ਮਾਂ ਨੂੰ ਲੱਗਾ। ਅਕਬਰ ਬਾਦਸ਼ਾਹ ਦੀ ਮਾਂ ਨੌਕਰਾਂ ਨੂੰ ਆਖਣ ਲੱਗੀ, ਅੱਜ ਰਾਤ ਨੂੰ ਜਦੋਂ ਬਿਸਤਰਾ ਵਿਛਾਵਾਂ ਨਾ ਤੇ ਮੈਨੂੰ ਆਵਾਜ਼ ਮਾਰ ਲਿਓ। ਰਾਤ ਨੂੰ ਨੌਕਰਾਂ ਨੇ ਬਿਸਤਰਾ ਵਿਛਾਇਆ, ਅਕਬਰ ਬਾਦਸ਼ਾਹ ਦੀ ਮਾਂ ਨੂੰ ਸੱਦਿਆ। ਅਕਬਰ ਬਾਦਸ਼ਾਹ ਦੀ ਮਾਂ ਨੇ ਇੱਕ ਪਾਣੀ ਦਾ ਗਲਾਸ ਭਰਿਆ ਤੇ ਉਹ ਗਲਾਸ ਅਕਬਰ ਬਾਦਸ਼ਾਹ ਦੇ ਬਿਸਤਰੇ ਤੇ ਡੋਲ ਦਿੱਤਾ। ਅਕਬਰ ਬਾਦਸ਼ਾਹ ਆਇਆ, ਤੱਕਿਆ, ਬਿਸਤਰਾ ਗਿੱਲਾ ਹੈ, ਅੱਗ ਬੋਲੇ ਹੋ ਗਿਆ। ਆਖਣ ਲੱਗਾ, ਉਹਨਾਂ ਨੌਕਰਾਂ ਨੂੰ ਸਜ਼ਾਏ ਮੌਤ ਦਿੱਤੀ ਜਾਏ ਜਿਨ੍ਹਾਂ ਨੇ ਇੰਨੀ ਗੁਸਤਾਖੀ ਕੀਤੀ ਹੈ। ਅਕਬਰ ਬਾਦਸ਼ਾਹ ਦੀ ਮਾਂ ਵੀ ਕੋਲ ਖੜੀ ਸੀ, ਆਖਣ ਲੱਗੀ, ਵੇ ਅੱਗੂਆ, ਕਿਉਂ ਘਬਰਾ ਰਿਹਾ, ਕਿਉਂ ਅੱਗ ਬੋਲੇ ਹੋ ਰਿਹਾ? ਅਕਬਰ ਬਾਦਸ਼ਾਹ ਆਖਣ ਲੱਗਾ, ਮਾਂ ਵੇਖਣੀ ਨੀ, ਇਹਨਾਂ ਨੌਕਰਾਂ ਨੂੰ ਤਮੀਜ਼ ਨਹੀਂ, ਇੱਕ ਬਾਦਸ਼ਾਹ ਦਾ ਬਿਸਤਰਾ ਕਿਵੇਂ ਵਿਛਾਈਦਾ ਹੈ, ਮੇਰਾ ਬਿਸਤਰਾ ਇਹਨਾਂ ਨੇ ਗਿੱਲਾ ਕੀਤਾ ਹੈ। ਅਕਬਰ ਬਾਦਸ਼ਾਹ ਦੀ ਮਾਂ ਨੇ ਤਾੜ ਕਰਦੀ ਚਪੇੜ ਅਕਬਰ ਬਾਦਸ਼ਾਹ ਦੇ ਮੂੰਹ ਤੇ ਮਾਰੀ, ਆਖਣ ਲੱਗੀ, ਵੇ ਅੱਕੂਆ, ਅੱਜ ਅਹਿਸਾਸ ਹੋਇਆ ਗਿੱਲੀ ਥਾਂ ਦਾ? ਯਾਦ ਕਰ ਵੇਲਾ ਜਦੋਂ ਤੂੰ ਬਿਸਤਰੇ ਉੱਤੇ ਪਿਸ਼ਾਬ ਕਰ ਦਿੰਦਾ ਸੈ, ਮੈਂ ਤੈਨੂੰ ਚੁੱਕ ਕੇ ਸੁੱਕੀ ਥਾਂ ਉੱਤੇ ਪਾ ਦਿਆ ਕਰਦੀ ਸਾਂ, ਅੱਜ ਪਾਣੀ ਡੁੱਲ ਗਿਆ ਬਿਸਤਰੇ ਤੇ, ਅੱਗ ਬੋਲੇ ਹੋ ਰਿਹਾ। ਕਹਿੰਦੇ ਨੇ ਅਕਬਰ ਬਾਦਸ਼ਾਹ ਚੁੱਕਿਆ, ਚੁੱਕ ਕੇ ਆਪਣੀ ਮਾਂ ਦੇ ਕਦਮਾਂ ਤੇ ਆਪਣਾ ਸਿਰ ਰੱਖ ਕੇ ਆਪਣੇ ਨੈਣਾਂ ਦੇ ਹੰਝੂਆਂ ਨਾਲ ਆਪਣੀ ਮਾਂ ਦੇ ਚਰਨ ਧੋ ਦਿੱਤੇ। ਆਖਣ ਲੱਗਾ, ਮਾਂ ਮਾਂ ਮੈਂ ਲੱਖ ਬਾਦਸ਼ਾਹ ਬਣ ਜਾਵਾਂ, ਪਰ ਤੇਰਾ ਚਾੜਿਆ ਹੋਇਆ ਕਰਜ਼ਾ ਮੈਂ ਨਹੀਂ ਉਤਾਰ ਸਕਾਂਗਾ। ਦੁਨੀਆਂ ਵਾਲਿਓ, ਮਾਂ ਦਾ ਕਰਜ਼ਾ ਪੋਰਸ ਕੋਲੋਂ ਵੀ ਨਹੀਂ ਸੀ ਲੱਥਿਆ, ਮਾਂ ਦਾ ਕਰਜ਼ਾ ਬਾਦਸ਼ਾਹ ਸਿਕੰਦਰ ਵੀ ਨਹੀਂ ਸੀ ਲਾ ਸਕਿਆ, ਮਾਂ ਦਾ ਕਰਜ਼ਾ ਕਾਰੂ ਬਾਦਸ਼ਾਹ ਵੀ ਨਹੀਂ ਸੀ ਲਾ ਸਕਿਆ, ਜਿਹਨੇ 40 ਗੰਜ ਮਾਇਆ ਦੇ ਜੋੜੇ ਸੀ। ਹੁਣ ਤੁਸੀਂ ਸਵਾਲ ਕਰੋਗੇ ਕਿ ਮਾਂ ਦਾ ਕਰਜ਼ਾ ਲੈ ਸਕਦਾ ਹੈ? ਹਾਂ, ਮਾਂ ਦਾ ਕਰਜ਼ਾ ਲੈ ਸਕਦਾ ਹੈ। ਕਦੋਂ? ਉਹ ਜਦੋਂ ਮਾਂ ਆਖਰੀ ਦਿਨਾਂ ਉੱਤੇ ਪਈ ਹੋਵੇ, ਇਹ ਰੱਬ ਵਰਗੀ ਤਸਵੀਰ ਛੁਪਣ ਵਾਲੀ ਹੋਵੇ, ਕਿਤੇ ਮਾਂ ਉਦੋਂ ਥੁੱਕਣ ਲੱਗੇ, ਪੁੱਤ ਦੋਵੇਂ ਹੱਥ ਕਰਕੇ ਆਖੇ, ਮਾਂ ਪੁੰਜੇ ਨਾ ਥੁੱਕੀ, ਮੇਰੇ ਹੱਥਾਂ ਤੇ ਥੁੱਕ ਦੇ, ਇਹ ਥੁੱਕ ਸ਼ਾਇਦ ਮੈਨੂੰ ਜ਼ਿੰਦਗੀ 'ਚ ਮੁੜ ਕੇ ਨਸੀਬ ਨਾ ਹੋਵੇ। ਦੁਨੀਆਂ ਵਾਲਿਓ, ਉਦੋਂ ਮਾਂ ਦਾ ਕਰਜ਼ਾ ਲੈਂਦਾ ਹੈ। ਆਹੋ, ਖਿਆਲ ਦਿਓ, ਉਹ ਬਿਰਧ ਮਾਂ ਜਿਹਦੀ ਮੰਜੀ ਨਾਲੀ ਉੱਤੇ ਡਾਈ ਹੋਈ ਹੈ ਨਾ, ਉਹਦਾ ਇਕਲੌਤਾ ਪੁੱਤ ਹੈ ਜਿਹਦਾ ਨਾਂ ਹੈ ਗੁਰਮੇਲ ਸਿਉਂ। ਗੁਰਮੇਲ ਸਿਉਂ ਟਰੈਕਟਰ ਵਾਹ ਕੇ ਖੇਤਾਂ 'ਚੋਂ ਆਇਆ ਹੈ, ਹਵੇਲੀ ਵਿੱਚ ਖੜਾ ਕੀਤਾ, ਕੋਲੋਂ ਦੀ ਲੰਘਣ ਲੱਗਿਆ। ਅੰਨੀ ਮਾਂ ਦੇ ਦਿਲ ਨੂੰ ਪਤਾ ਲੱਗ ਗਿਆ ਇਹ ਮੇਰਾ ਪੁੱਤ ਗਰਮੇਲ ਸਿਉਂ ਜਾ ਰਿਹਾ। ਅੱਖਾਂ 'ਚ ਦੀਦਾ ਨਹੀਂ ਪਰ ਮਾਂ ਦੇ ਦਿਲ ਨੂੰ ਪਤਾ ਲੱਗ ਗਿਆ ਮੇਰਾ ਪੁੱਤ ਗਰਮੇਲ ਸਿਉਂ ਮੇਰੇ ਕੋਲ ਦੀ ਲੰਘਣ ਲੱਗਿਆ। ਦੁਨੀਆ ਵਾਲਿਓ, ਮਾਂ ਦੀ ਮਮਤਾ ਜਾਗ ਪਈ। ਅੱਜ ਕਿਤੇ ਮੇਰਾ ਪੁੱਤ ਗਰਮੇਲ ਸਿਉਂ ਮੇਰੇ ਕੋਲ ਬੈਠੇ, ਜਿਵੇਂ ਮੈਂ ਨਿੱਕੇ ਹੁੰਦੇ ਨੂੰ ਛਾਤੀ ਨਾਲ ਲਾਇਆ ਕਰਦੀ ਸਨ, ਇੰਜ ਮੇਰਾ ਦਿਲ ਕਰਦਾ ਅੱਜ ਆਪਣੇ ਪੁੱਤ ਨੂੰ ਛਾਤੀ ਨਾਲ ਲਾਵਾਂ। ਦੁਨੀਆ ਵਾਲਿਓ, ਕਿੰਨੇ ਅਕਿਰਤਕਣ ਹੋ ਗਏ ਹਾਂ ਅਸੀਂ। ਉਹ ਜਿਹੜੀ ਮਾਂ ਨੇ ਕਦੀ ਸਾਨੂੰ ਆਪਣੀ ਛਾਤੀ ਨਾਲੋਂ ਨਹੀਂ ਸੀ ਲਾਇਆ, ਮੁੱਧ ਤਾਂ ਲੰਘ ਜਾਂਦੀਆਂ ਨੇ। ਕਦੀ ਕਿਸੇ ਪੁੱਤ ਨੇ ਆਪਣੀ ਮਾਂ ਦੇ ਕੋਲ ਬਹਿ ਕੇ ਪੁੱਛਿਆ, ਇਹ ਮਾਂ ਤੇਰਾ ਕੀ ਹਾਲ? ਨਹੀਂ ਦੁਨੀਆ ਵਾਲਿਓ, ਸਾਡੇ ਕੋਲ ਵਿਹਲ ਹੀ ਨਹੀਂ ਇਸ ਪਵਿੱਤਰ ਰਿਸ਼ਤੇ ਨਾਲ ਗੱਲ ਕਰਨ ਦਾ। ਮਾਂ ਦੀ ਮਮਤਾ ਜਾਗ ਪਈ, ਅੱਜ ਮੇਰਾ ਪੁੱਤ ਗੁਰਮੇਲ ਸਿਉਂ ਮੇਰੇ ਕੋਲ ਬੈਠੇ, ਮੈਂ ਇਹਨੂੰ ਚੁੰਮਾਂ, ਇਹਨੂੰ ਚੱਟਾਂ, ਇਹਨੂੰ ਗੋਦੀ ਵਿੱਚ ਬਿਠਾ ਕੇ ਇਹਦੇ ਨਾਲ ਪਿਆਰ ਕਰਾਂ, ਲਾਡ ਕਰਾਂ। ਆਵਾਜ਼ ਮਾਰਦੀ ਹੈ, ਪੁੱਤ ਗੁਰਮੇਲ ਸਿਆ, ਪੁੱਤ ਦੋ ਘੜੀਆਂ ਮੇਰੇ ਕੋਲ ਬਹਿ ਜਾ, ਮੇਰਾ ਜੀ ਕਰਦਾ ਹੈ ਅੱਜ ਤੈਨੂੰ ਚੁੰਮਣ ਨੂੰ, ਚੱਟਣ ਨੂੰ, ਤੇਰੇ ਨਾਲ ਪਿਆਰ ਕਰਨ ਨੂੰ, ਜਿਵੇਂ ਮੈਂ ਨਿੱਕੇ ਹੁੰਦੇ ਨਾਲ ਤੇਰੇ ਨਾਲ ਪਿਆਰ ਕਰਿਆ ਕਰਦੀ ਸੀ। ਅਤੇ ਆਵਾਜ਼ ਪਤਾ ਕੀ ਆਉਂਦੀ ਹੈ, ਬੈਠੀ ਰਹਿ ਬੁੜੀਏ, ਬੈਠੀ ਰਹਿ, ਤੂੰ ਵਿਹਲੀ ਹੈ, ਮੈਨੂੰ ਬੜੇ ਕੰਮ ਨੇ। ਦੁਨੀਆ ਵਾਲਿਓ, ਮਾਂ ਦਾ ਹਿਰਦਾ ਪਾਟ ਜਾਂਦਾ ਹੈ, ਛਲਣੀ ਹੋ ਜਾਂਦਾ ਹੈ। ਪਰ ਹੈਰਾਨ ਹੋਵੋਗੇ, ਇਸ ਗੱਲੋਂ ਹਿਰਦਾ ਨਹੀਂ ਪਾਟਿਆ ਬਈ ਪੁੱਤ ਨੇ ਜਵਾਬ ਦਿੱਤਾ ਏ, ਨਹੀਂ। ਉਹ ਦੁਨੀਆ ਵਾਲਿਓ, ਮਾਂ ਦਾ ਹਿਰਦਾ ਹੀ ਪਰਮਾਤਮਾ ਨੇ ਕਿਸੇ ਹੋਰ ਮਿੱਟੀ ਦਾ ਬਣਾਇਆ, ਹਿਰਦਾ ਪਾਟਿਆ ਏ ਇਸ ਗੱਲੋਂ। ਵਾਰੇ ਜਾਵਾਂ, ਘੋਲੀ ਜਾਵਾਂ, ਸਦਕੇ ਜਾਵਾਂ, ਮੇਰੀ ਨਿੱਕੀ ਜੀ ਜਿੰਦ ਨੂੰ ਇੰਨੇ ਕੰਮ ਪੈ ਗਏ ਨੇ। ਪੁੱਤ, ਜਦੋਂ ਦਾ ਟੁੱਟ ਪੈਣੇ ਰੱਬ ਨੇ ਤੇਰੇ ਪਿਓ ਨੂੰ ਖੋਇਆ, ਤੇਰੇ ਉੱਤੇ ਬਹੁਤ ਕੰਮ ਪੈ ਗਏ ਨੇ, ਅਰਾਂਭਾ ਰੱਬ ਉੱਤੇ ਦਿੱਤਾ ਜਾ ਰਿਹਾ। ਜਦੋਂ ਦਾ ਮਰ ਜਾਣੇ ਰੱਬ ਨੇ ਮੇਰੇ ਨੈਣ ਪ੍ਰਾਣ ਖੋਏ ਨੇ, ਉਦੋਂ ਦਾ ਪੁੱਤ ਤੇਰੇ ਉੱਤੇ ਬਹੁਤ ਕੰਮ ਪੈ ਗਿਆ ਹੈ। ਜੇ ਕਿਤੇ ਮੇਰੇ ਨੈਣ ਪ੍ਰਾਣ ਕੰਮ ਕਰਦੇ ਹੁੰਦੇ, ਮੈਂ ਤੈਨੂੰ ਕਦੀ ਡੱਕਾ ਦੋਹਰਾ ਨਾ ਕਰਨ ਦਿੱਤੀ। ਦੁਨੀਆ ਵਾਲਿਓ, ਉਲਾਂਭਾ ਪੁੱਤ ਨੂੰ ਨਹੀਂ, ਉਲਾਂਭਾ ਰੱਬ ਨੂੰ ਦਿੱਤਾ ਜਾ ਰਿਹਾ ਹੈ। ਮਾਂ ਦਾ ਹਿਰਦਾ ਕਿਹੋ ਜਿਹਾ? ਕਿਤੇ ਮਾਂ ਦਾ ਪੁੱਤ ਵਿਗੜ ਜਾਏ ਨਾ, ਮਾੜੀ ਸੰਗਤ ਵਿੱਚ ਪੈ ਜਾਏ। ਮਾਂ ਕਦੀ ਆਪਣੇ ਪੁੱਤ ਨੂੰ ਬੁਰਾ ਨਹੀਂ ਆਖਦੀ, ਹਮੇਸ਼ਾ ਗੁਆਂਢੀਆਂ ਦੇ ਨਿਆਣਿਆਂ ਨੂੰ ਗਾਲਾਂ ਕੱਢੇਗੀ, ਇਹਨਾਂ ਨੇ ਮੇਰੇ ਪੁੱਤ ਨੂੰ ਵਿਗਾੜ ਦਿੱਤਾ ਹੈ। ਇਹ ਮਾਂ ਦਾ ਦਿਲ ਹੀ ਇਹੋ ਜਿਹਾ। ਹੁਣ ਆਵਾਜ਼ ਮਾਰ ਦੀਏ, ਮਾਂ ਦੀ ਮਮਤਾ ਜਾਗਦੀ ਹੈ, ਅੱਜ ਮੇਰਾ ਪੁੱਤ ਮੈਨੂੰ ਆਪਣੇ ਹੱਥੀਂ ਇੱਕ ਗਲਾਸ ਪਾਣੀ ਦਾ ਹੀ ਪਿਲਾ ਦੇ। ਮੁੱਦਤਾਂ ਹੋ ਗਈਆਂ ਨੇ, ਇਹਦੇ ਸਰੀਰ ਨਾਲ ਸਰੀਰ ਨੂੰ ਛੂਹਿਆ ਹੋਇਆ, ਇਹਦੇ ਸਰੀਰ ਨੂੰ ਸਪਰਸ਼ ਕੀਤਿਆਂ ਹੋਇਆ, ਮੁੱਦਤਾਂ ਹੋ ਗਈਆਂ ਨੇ। ਆਵਾਜ਼ ਮਾਰਦੀ ਹੈ, ਪੁੱਤ ਗੁਰਮੇਲ ਸਿਆ, ਪੁੱਤ ਇੱਕ ਗਲਾਸ ਪਾਣੀ ਦਾ ਹੀ ਪਿਲਾ ਦੇ। ਅਤੇ ਜਵਾਬ ਪਤਾ ਕੀ ਆਉਂਦਾ? ਰਿੰਕੂ ਦੀ ਮੰਮੀ ਬੁੜੀ ਨੂੰ ਪਾਣੀ ਪਿਲਾ ਦੇਈ। ਅੰਦਰੋਂ ਕੋਠੀ ਚੋਂ ਆਵਾਜ਼ ਆਉਂਦੀ ਹੈ, ਬੁੜੀ ਨੇ ਛੋਲੇ ਨਹੀਂ ਚੱਬੇ, ਮੈਂ ਸਵੇਰ ਦਾ 20 ਵਾਰ ਪੜਾ ਚੁੱਕੀ ਹਾਂ। ਦੁਨੀਆ ਵਾਲਿਓ, ਐ ਸਤਿਕਾਰ ਅਸੀਂ ਇਸ ਪਵਿੱਤਰ ਰਿਸ਼ਤੇ ਮਾਂ ਦਾ ਕਰ ਰਹੇ ਹਾਂ। ਇਹ ਖਿਆਲ ਦੇਣਾ, ਆਉਣ ਵਾਲੀ ਪੀੜ੍ਹੀ ਨੂੰ ਇੱਕ ਸੁਨੇਹਾ ਦੇ ਰਿਹਾ ਹਾਂ, ਉਹ ਕਿਤੇ ਘਰ ਭਾਵੇਂ ਕੱਚੀਆਂ ਇੱਟਾਂ ਦਾ ਹੀ ਕਿਉਂ ਨਾ ਹੋਵੇ। ਮਰੂਤੀ ਕਾਰ ਦੀ ਗੱਲ ਛੱਡੋ, ਭਾਵੇਂ ਸਾਈਕਲ ਵੀ ਘਰ ਵਿੱਚ ਕਿਉਂ ਨਾ ਹੋ, ਉਸ ਘਰ ਦੇ ਵਿਹੜੇ ਦੇ ਵਿਚਕਾਰ ਇੱਕ ਮੰਜੀ ਡੱਠੀ ਹੋਵੇ, ਉਸ ਮੰਜੀ ਦੇ ਉੱਪਰ ਇੱਕ ਚਿੱਟੀ ਚਾਦਰ ਵਿਛੀ ਹੋਵੇ, ਜਿਹੜੀ ਥਾਂ ਥਾਂ ਤੋਂ ਪਾਟੀ ਭਾਵੇਂ ਹੋਵੇ ਪਰ ਧੋਤੀ ਹੋਈ ਜ਼ਰੂਰ ਹੋਵੇ, ਤੇ ਉਸ ਮੰਜੀ ਦੇ ਉੱਪਰ ਇੱਕ ਰੱਬ ਵਰਗੀ ਤਸਵੀਰ ਬੈਠੀ ਹੋਵੇ ਜਿਹਨੂੰ ਮਾਂ ਆਖਦੇ ਹਾਂ। ਪੁੱਤ ਮਾਂ ਦੇ ਚਰਨ ਫੜ ਕੇ ਦਬਾ ਰਿਹਾ ਹੋਵੇ, ਨੌ ਕੋਲ ਪੀੜ੍ਹੀ ਤੇ ਬਿੱਠੀ ਪੁੱਛ ਰਹੀ ਹੋਵੇ, ਮਾਂ ਜੀ, ਮਾਤਾ ਜੀ, ਅੱਜ ਕੀ ਛਕੂੰਗੇ? ਦੁਨੀਆ ਵਾਲਿਓ, ਮੈਂ ਵਹਿਦੇ ਨਾਲ ਆਖਦਾ, ਉਸ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ। ਸੁਣ ਅਗਲੀਆਂ ਲਾਈਨਾਂ।
ਮਿੱਟੀਆਂ ਪਰੋਲੇ ਐਵੇਂ ਪਾਰਸਾ ਤੁਰ ਗਈ ਅਨੋਖੜੇ ਗਰਾ ਹੈ ਰੱਬ ਤੋਂ ਪਿਆਰ ਵੀ ਕੋਈ ਨਾ ਹੈ ਰੱਬ ਤੋਂ ਪਿਆਰ ਵੀ ਕੋਈ ਨਾ ਹੈ ਰੱਬ